ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਸ਼ਬਦ ਦੀ ਬਾਬਤ ਆਮ ਸੰਗਤਾਂ ਨੂੰ ਕਈ ਕਿਸਮ ਦੇ ਭੁਲੇਖੇ ਪਏ ਹੋਏ ਹਨ, ਜਿਨ੍ਹਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸੁਲਝਾਉਣ ਦਾ ਅੱਜ ਯਤਨ ਕੀਤਾ ਜਾਂਦਾ ਹੈ। ਆਮ ਤੌਰ 'ਤੇ ਸ਼ਬਦ ਨੂੰ ਅੱਖਰਾਂ ਤੱਕ ਸੀਮਤ ਕੀਤਾ ਜਾਂਦਾ ਹੈ ਅਤੇ ਬੁੱਧੀ ਮੰਡਲ ਦਾ ਹੀ ਵਿਸ਼ਾ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅੱਖਰੀ ਸ਼ਬਦ ਦੀ ਹੀ ਵਿਆਖਿਆ ਅਤੇ ਕਥਾ ਵਾਰਤਾ ਕਰਦੇ ਹਾਂ ਅਤੇ ਬਾਹਰਮੁਖੀ ਅੱਖਰੀ ਅਰਥ ਕਰਨ ਵਿੱਚ ਹੀ ਸੰਤੁਸ਼ਟ ਹੋਏ ਬੈਠੇ ਹਾਂ। ਅਸਲ ਵਿੱਚ ਇਹ ਸ਼ਬਦ ਜਾਂ ਬਾਣੀ ਆਤਮ ਮੰਡਲ, ਨਾਨਕ ਮੰਡਲ, ਬ੍ਰਹਮ ਮੰਡਲ, ਧੁਰ ਦੀ ਇਲਾਹੀ ਵਸਤੂ ਹੈ। ਇਹ ਗੁਪਤੀ ਤੱਤ ਸ਼ਬਦ ਜਾਂ ਅਨਹਦ ਬਾਣੀ ਧੁਰੋਂ ਬ੍ਰਹਮ ਮੰਡਲ ਵਿੱਚੋਂ ਉਤਰੀ ਹੋਈ ਹੈ, ਜੋ ਕਿ ਆਤਮਿਕ ਅਨੁਭਵ ਦੁਆਰਾ ਹੀ, ਡਿਵਾਈਨ ਐਕਸਪੀਰੀਅੰਸ ਦੁਆਰਾ ਹੀ ਬੁੱਝੀ ਸੀਜੀ ਪਛਾਣੀ ਜਾ ਸਕਦੀ ਹੈ। ਇਸ ਤੱਤ ਸ਼ਬਦ ਦੀ ਅਨਹਦ ਧੁਨੀ ਨੂੰ ਸਰੀਰਕ ਕੰਨਾਂ ਨਾਲ ਨਹੀਂ ਸੁਣਿਆ ਜਾ ਸਕਦਾ, ਕਿਉਂਕਿ ਇਹ ਬੁੱਧੀ ਮੰਡਲ ਦੀ ਪਕੜ ਤੋਂ ਪਰੇ ਹੈ। ਇਸ ਤੱਤ ਸ਼ਬਦ ਨੂੰ ਬੁੱਧੀ ਮੰਡਲ ਤੋਂ ਉੱਪਰ ਉੱਠ ਕੇ ਸ਼ਬਦ ਸੁਰਤ ਦੀ ਕਮਾਈ ਦੁਆਰਾ ਅਨੁਭਵ ਮੰਡਲ ਵਿੱਚ ਬੁੱਝਿਆ ਸੀਜਿਆ ਜਾਂਦਾ ਹੈ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੈ ਪਿਆਰਾ। ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵ ਲਾਏ। ਜਿਸ ਤਰ੍ਹਾਂ ਧੁੱਪ ਵਿੱਚੋਂ ਗਰਮੀ, ਰੋਸ਼ਨੀ, ਸ਼ਕਤੀ ਅਤੇ ਜੀਵਨ ਰੋਂ ਆਦਿ ਨਿਖੇੜੀਆਂ ਨਹੀਂ ਜਾ ਸਕਦੀਆਂ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਵਿੱਚ ਬਾਣੀ, ਸ਼ਬਦ, ਨਾਮ, ਅੰਮ੍ਰਿਤ, ਹੁਕਮ, ਹਰੀ ਰਸ, ਸ਼ਕਤੀ, ਰਾਗ ਨਾਦ ਧੁਨੀ, ਪ੍ਰੇਮ, ਸੁਖ ਸ਼ਾਂਤੀ, ਚਾਓ, ਇਹ ਸਾਰੇ ਆਤਮਿਕ ਗੁਣ ਤਾਣੇ ਪੇਟੇ ਓਤ ਪੋਤ ਮਿਲੇ ਜੁਲੇ ਅਤੇ ਸਮਾਏ ਹੋਏ ਹਨ। ਇਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਇਸ ਤੱਤ ਸ਼ਬਦ ਦੀ ਧੁਨੀ ਦੀ ਪ੍ਰੇਮ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਜਾਂਦਾ ਹੈ। ਅਨਹਦ ਬਾਣੀ ਸ਼ਬਦ ਵਜਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅਨਦਿਨ ਹਰ ਕਾ ਨਾਮ ਵਖਾਣੀ। ਗੁਰਬਾਣੀ ਪੜ੍ਹਨ ਸੁਣਨ ਦੁਆਰਾ ਮਨ ਨੂੰ ਨਾਮ ਦੀ ਰੰਗਣ ਚੜ੍ਹਦੀ ਹੈ, ਪਰ ਇਹ ਰੰਗਣ ਤਦ ਹੀ ਚੜ ਸਕਦੀ ਹੈ ਜੇ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ, ਜਾਂ ਸਾਡਾ ਮਨ ਗੁਰਬਾਣੀ ਦੇ ਅੰਤਰੀਵ ਭਾਵ ਨਾਲ ਪਰਸੇ ਜਾਂ ਛੋਹੇ, ਨਹੀਂ ਤਾਂ ਸਾਡੇ ਮਨ ਉੱਤੇ ਗੁਰਬਾਣੀ ਦੀ ਆਤਮ ਕਲਾ ਨਹੀਂ ਵਰਤਦੀ। ਗੱਲ ਨਿਰੋਲ ਧਿਆਨ ਦੀ ਹੈ। ਧਿਆਨ ਬਿਨਾਂ ਪਾਠ ਤੋਤੇ ਵਾਂਗ ਰਟਨ ਹੈ, ਜਿਸ ਕਰਕੇ ਸਾਡਾ ਮਨ ਗੁਰਬਾਣੀ ਦੀ ਅੰਤਰੀਵ ਪਾਰਸ ਕਲਾ ਨਾਲ ਨਹੀਂ ਛੋਹਦਾ ਅਤੇ ਇਸ ਛੋਹ ਬਿਨਾਂ ਮਨ ਉੱਤੇ ਪਾਰਸ ਕਲਾ ਨਹੀਂ ਵਰਤਦੀ। ਇਹੋ ਕਾਰਨ ਹੈ ਕਿ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦੇ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ ਅਤੇ ਅਸੀਂ ਆਤਮਿਕ ਜੀਵਨ ਤੋਂ ਵਾਂਝੇ ਰਹਿੰਦੇ ਹਾਂ। ਇਹ ਬਾਣੀ ਜੋ ਜੀਉ ਜਾਣਾ ਤਿਸ ਅੰਤਰ ਰਵੈ ਹਰ ਨਾਮਾ। ਗੁਰਬਾਣੀ ਦੀ ਅੰਤਰੀਵ ਆਤਮ ਭਾਵਨਾ ਨੂੰ ਧਿਆਨ ਦੁਆਰਾ ਪਰਸਨਾ ਹੀ ਜੀਉ ਜਾਣਨਾ ਹੈ। ਹਾਂਜੀ, ਗੁਰਬਾਣੀ ਦੀ ਅੰਤਰੀਵ ਆਤਮ ਭਾਵਨਾ ਨੂੰ ਧਿਆਨ ਦੁਆਰਾ ਪਰਸਨਾ ਹੀ ਜੀਉ ਜਾਣਨਾ ਹੈ, ਜਿਸ ਨਾਲ ਸਾਰੇ ਇਲਾਹੀ ਗੁਣ, ਰਸ, ਰੰਗ, ਪ੍ਰੇਮ, ਚਾਉ, ਸੇਵਾ ਭਾਵ ਆਦਿ ਸਹਿਜ ਹੀ ਪ੍ਰਵੇਸ਼ ਹੋ ਜਾਂਦੇ ਹਨ ਅਤੇ ਅੰਤਰ ਰਵੈ ਹਰਨਾਮਾ ਦੀ ਪਾਰਸ ਕਲਾ ਵਰਤਦੀ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰਤ ਦੀ ਅੰਤਰ ਆਤਮਿਕ ਕਮਾਈ ਦੁਆਰਾ ਸਾਡੀ ਸੁਰਤ ਤੱਤ ਸ਼ਬਦ ਨਾਲ ਪਰਸਦੀ ਹੈ, ਜਿਸ ਨਾਲ ਸਾਡੇ ਅੰਤਰ ਆਤਮੇ ਅਨਹਦ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ। ਇਹ ਸ਼ਬਦ ਅਤੇ ਸੁਰਤ, ਇਹਨਾਂ ਦੋਨਾਂ ਦੇ ਮੇਲ ਜਾਂ ਛੋਹ ਨੂੰ ਹੀ ਪਰਸਨਾ ਕਿਹਾ ਜਾਂਦਾ ਹੈ, ਜਿਸ ਦੁਆਰਾ ਗੁਰ ਸ਼ਬਦੀ ਗੋਬਿੰਦ ਗੱਜਿਆ ਦਾ ਗੁਰਵਾਕ ਸਿੱਧ ਹੁੰਦਾ ਹੈ। ਇੱਕ ਉਦਾਹਰਣ, ਸ਼ਰਾਬ ਦੇ ਦੋ ਅੱਡ ਅੱਡ ਸਰੂਪ ਹਨ, ਫੋਰਮਸ ਹਨ। ਪਹਿਲਾ ਅਸਥੂਲ ਸਰੂਪ, ਰੰਗ ਬਿਰੰਗਾ, ਕੌੜਾ, ਕੁਸੈਲਾ ਐਲਕੋਹਲਿਕ ਸੋਲਿਊਸ਼ਨ ਹੈ। ਦੂਸਰਾ ਸੂਖਮ ਸਰੂਪ ਸਟਲ ਫਾਰਮ ਸਰੂਰ ਹੈ। ਜਦ ਸਥੂਲ ਸ਼ਰਾਬ ਨੂੰ ਪੀਤਾ ਜਾਏ ਤਾਂ ਮਨ ਤਨ ਬੁੱਧੀ ਉੱਤੇ ਇੱਕ ਅਨੋਖਾ ਅਸਰ ਹੁੰਦਾ ਹੈ। ਇਸ ਨੂੰ ਸਰੂਰ ਕਿਹਾ ਜਾਂਦਾ ਹੈ। ਸਰੂਰ ਵਿੱਚ ਥਰ ਥਰਾਉਂਦਾ ਹੋਇਆ ਉਮਾ ਚਾਓ ਮਸਤੀ ਦਲੇਰੀ ਬੇਪਰਵਾਹੀ ਅਤੇ ਖੇੜਾ ਹੁੰਦਾ ਹੈ। ਇਹ ਅੰਦਰਲਾ ਸੂਖਮ ਨਿੱਜੀ ਤਜਰਬਾ ਹੈ, ਪਰਸਨਲ ਐਕਸਪੀਰੀਅੰਸ ਹੈ। ਇਹ ਸੂਖਮ ਸਰੂਪ ਅਸਥੂਲ ਸ਼ਰਾਧ ਦੇ ਅੰਤਰਗਤ ਗੁਪਤੀ ਪ੍ਰਵੇਸ਼ ਹੈ, ਜਿਸ ਨੂੰ ਪ੍ਰਗਟ ਜਾਂ ਪ੍ਰਤੱਖ ਕਰਨ ਲਈ ਸ਼ਰਾਬ ਨੂੰ ਪੀਣਾ ਲਾਜ਼ਮੀ ਹੈ। ਸ਼ਰਾਬ ਦੀ ਬੋਤਲ ਨੂੰ ਦੇਖ ਕੇ ਜਾਂ ਦਿਮਾਗੀ ਗਿਆਨ ਸੁਣ ਕੇ ਜਾਂ ਪੜ੍ਹ ਕੇ ਇਹ ਸਰੂਰ ਨਹੀਂ ਆ ਸਕਦਾ। ਇਸੇ ਤਰ੍ਹਾਂ ਆਖਰੀ ਸ਼ਬਦ ਇਲਾਹੀ ਪ੍ਰਕਾਸ਼ ਦਾ ਅਸਥੂਲ ਸਰੂਪ ਹੈ। ਦੂਸਰਾ ਅਨਹਦ ਸ਼ਬਦ ਇਸ ਇਲਾਹੀ ਪ੍ਰਕਾਸ਼ ਦਾ ਸੂਖਮ ਤੱਤ ਸਰੂਪ ਹੈ, ਜਿਸ ਵਿੱਚ ਸਾਰੇ ਇਲਾਹੀ ਗੁਣ ਪ੍ਰਵੇਸ਼ ਅਤੇ ਪਰਿਵਰਤਨ। ਹਾਂਜੀ, ਫਿਰ ਦੁਹਰਾਈਏ, ਆਖਰੀ ਸ਼ਬਦ ਇਲਾਹੀ ਪ੍ਰਕਾਸ਼ ਦਾ ਅਸਥੂਲ ਸਰੂਪ ਹੈ ਅਤੇ ਅਨਹਦ ਸ਼ਬਦ ਇਲਾਹੀ ਪ੍ਰਕਾਸ਼ ਦਾ ਸੂਖਮ ਤੱਤ ਸਰੂਪ ਹੈ, ਜਿਸ ਵਿੱਚ ਸਾਰੇ ਇਲਾਹੀ ਗੁਣ ਪ੍ਰਵੇਸ਼ ਹਨ। ਸ਼ਰਾਬ ਪੀਣ ਨਾਲ ਸ਼ਰਾਬੀ ਆਪਣੇ ਸਰੀਰ ਦੇ ਅੰਦਰ ਸ਼ਰਾਬ ਦੇ ਸਾਰੇ ਔਗੁਣਾਂ ਨੂੰ ਗ੍ਰਹਿਣ ਕਰਦਾ ਹੈ ਅਤੇ ਇਹ ਔਗੁਣ ਸ਼ਰਾਬੀ ਦੇ ਅੰਦਰ ਸਹਿਜ ਸੁਭਾਅ ਹੀ ਪ੍ਰਵੇਸ਼ ਅਤੇ ਪ੍ਰਵਿਰਤ ਹੋ ਜਾਂਦੇ ਹਨ। ਇਸ ਤਰ੍ਹਾਂ ਦਿਨ ਰਾਤ ਝੂਠੀ ਮਾਇਆ ਨਾਲ ਸੰਗਤ ਕਰਕੇ ਜਾਂ ਪਰਸ ਕੇ ਅਸੀਂ ਮਾਇਆ ਦੇ ਸਾਰੇ ਔਗੁਣ ਗ੍ਰਹਿਣ ਕਰ ਲੈਂਦੇ ਹਾਂ ਅਤੇ ਪਲਚ ਪਲਚ ਕੇ ਸਾਰੀ ਉਮਰ ਦੁੱਖ ਕਲੇਸ਼ ਭੋਗਦੇ ਰਹਿੰਦੇ ਹਾਂ। ਇਸ ਦੇ ਉਲਟ ਜੇ ਅਸੀਂ ਸਾਧ ਸੰਗਤ ਦੁਆਰਾ ਅਨਹਦ ਬਾਣੀ ਜਾਂ ਤਤ ਸ਼ਬਦ ਨੂੰ ਅੰਤਰਾਤਮੇ ਸ਼ਬਦ ਸੁਰਤ ਦੁਆਰਾ ਪਰਸੀਏ ਤਾਂ ਸਾਡੇ ਵਿੱਚ ਸਾਰੇ ਇਲਾਹੀ ਗੁਣ ਸਹਿਜ ਹੀ ਪ੍ਰਵੇਸ਼ ਹੋ ਜਾਂਦੇ ਹਨ, ਸਪੋਂਟੇਨੀਅਸਲੀ ਪ੍ਰਵੇਸ਼ ਹੋ ਜਾਂਦੇ ਹਨ, ਜਿਸ ਨਾਲ ਇਲਾਹੀ ਸਰੂਰ, ਆਤਮਿਕ ਸੁੱਖ, ਨਾਮ ਖੁਮਾਰੀ ਅਤੇ ਦੈਵੀ ਮਸਤੀ ਵਿੱਚ ਅਲਮਸਤ ਮਤਵਾਰੇ ਹੋ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਈਦਾ ਹੈ। ਇਹਨਾਂ ਇਲਾਹੀ ਗੁਣਾਂ ਦੇ ਸੰਗ੍ਰਹਿ ਜਾਂ ਤੱਤ ਸ਼ਬਦ ਨੂੰ ਪ੍ਰਗਟ ਕਰਨ ਲਈ, ਹਾਂਜੀ, ਹੁਣ ਇਹਨਾਂ ਇਲਾਹੀ ਗੁਣਾਂ ਨੂੰ ਪ੍ਰਗਟ ਕਿਵੇਂ ਕਰੀਏ? ਇਹਨਾਂ ਦੇ ਸੰਗ੍ਰਹਿ ਜਾਂ ਤੱਤ ਸ਼ਬਦ ਨੂੰ ਪ੍ਰਗਟ ਕਰਨ ਲਈ ਸਾਧ ਸੰਗਤ, ਸ਼ਬਦ ਸੁਰਤ ਦੀ ਕਮਾਈ ਅਤੇ ਗੁਰਪ੍ਰਸਾਦ ਦੀ ਲੋੜ ਹੈ। ਪ੍ਰਗਟ ਪਹਾਰੇ ਜਾਪਦਾ ਸਭ ਨਾਵੇਂ ਨੂੰ ਪ੍ਰਤਾਪਦਾ। ਇੱਕ ਹੋਰ ਉਦਾਹਰਣ, ਜਦ ਜਵਾਨ ਲੜਕੀ ਦੀ ਕੁੜਮਾਈ ਹੋ ਜਾਂਦੀ ਹੈ ਤਾਂ ਉਹ ਆਪਣੇ ਹੋਣ ਵਾਲੇ ਪਤੀ ਦੀਆਂ ਆਦਤਾਂ, ਸੁਭਾਅ, ਲਿਆਕਤ, ਗੁਣ, ਰੂਪ, ਨੁਹਾਰ, ਗੁਫਤਾਰ, ਰਫਤਾਰ, ਸ਼ਖਸੀਅਤ ਦੀ ਬਾਬਤ ਖਬਰਾਂ, ਸੁਨੇਹੇ, ਚਿੱਠੀਆਂ, ਕਹਾਣੀਆਂ ਸੁਣਦੀ ਰਹਿੰਦੀ ਹੈ ਅਤੇ ਹਿਰਦੇ ਵਿੱਚ ਅਨੇਕਾਂ ਸੂਖਮ ਬਲਵਲਿਆਂ, ਰੀਝਾਂ, ਚਾਓ, ਮਲਹਾਰ ਨਾਲ ਪਤੀ ਦੇ ਮੇਲ ਜਾਂ ਵਸਲ ਦੇ ਪ੍ਰੇਮ ਸਵੈਪਨਾਂ ਦੀਆਂ ਉਡਾਰੀਆਂ ਲਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਉਸਦੇ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਪਤੀ ਪਿਆਰ ਧਸ ਵਸ ਰਸ ਸਮਾ ਕੇ ਮੌਲਦਾ ਰਹਿੰਦਾ ਹੈ। ਜਿਉਂ ਜਿਉਂ ਉਸਦਾ ਧਿਆਨ ਸੁਰਤੀ ਪਤੀ ਪਿਆਰ ਵਿੱਚ ਰਚਦੀ, ਖੁਭਦੀ, ਦ੍ਰਿੜ ਹੁੰਦੀ ਜਾਂਦੀ ਹੈ, ਤਿਉਂ ਤਿਉਂ ਮਾਪਿਆਂ ਅਤੇ ਪੇਕੇ ਘਰ ਦਾ ਮੋਹ ਘਟਦਾ ਜਾਂਦਾ ਹੈ। ਸਹਿਜੇ ਸਹਿਜੇ ਉਹ ਬਾਲੀ ਪਤੀ ਪਿਆਰ ਜਾਂ ਚੁੱਪ ਪ੍ਰੀਤ ਦੀ ਗੁੱਜੀ ਪ੍ਰੇਮ ਅਗਨੀ ਵਿੱਚ ਤੜਫਦੀ ਹੋਈ ਬਿਰਹੋਂ ਦੇ ਸੱਲ ਸਹਿੰਦੀ ਰਹਿੰਦੀ ਹੈ। ਆਖਿਰ ਜਦ ਉਸਦਾ ਵਿਆਹ ਜਾਂ ਪਤੀ ਨਾਲ ਮੇਲ ਹੁੰਦਾ ਹੈ ਜਾਂ ਵਸਲ ਹੁੰਦਾ ਹੈ ਤਾਂ ਉਹ ਪਤੀ ਦੇ ਤੀਬਰ ਪਿਰਮ ਰਸ ਵਿੱਚ ਬੇਖੁਦ ਹੋ ਕੇ ਆਪਣਾ ਆਪਾ ਪਤੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦੀ ਹੈ ਅਤੇ ਪਤੀ ਦੇ ਚਰਨਾਂ ਵਿੱਚ ਰੁਲਣਾ ਹੀ ਉਸਦਾ ਜੀਵਨ ਹੁੰਦਾ ਹੈ ਅਤੇ ਫਿਰ ਬੈ ਖਰੀਦ ਗੋਲੀ ਬਣ ਕੇ ਸੇਵਾ ਕਰਨੀ ਹੀ ਉਸਦਾ ਧਰਮ ਬਣ ਜਾਂਦਾ ਹੈ। ਪਤੀ ਪਿਆਰ ਦੇ ਵਸਲ ਦੇ ਪਿਰਮ ਰਸ ਦੀ ਮਦਹੋਸ਼ੀ ਵਿੱਚ ਉਸਦੇ ਪਹਿਲਾਂ ਸੁਣੇ ਸੁਣਾਏ ਮਨ ਘੜੇ ਖਿਆਲ, ਅਨੁਮਾਨ, ਨਿਸ਼ਚੇ, ਰੀਝਾਂ, ਆਸਾ ਮਨਸਾ ਸਭ ਕੁਝ ਅਧੂਰੀਆਂ, ਬੇਲੋੜੀਆਂ ਅਤੇ ਗਲਤ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਉਹ ਛੇਤੀ ਹੀ ਭੁੱਲ ਜਾਂਦੀ ਹੈ। ਇਸ ਤਰ੍ਹਾਂ ਕੁੜਮਾਈ ਤੋਂ ਲੈ ਕੇ ਵਸਲ ਤੱਕ ਬਾਲੀ ਦੀਆਂ ਪ੍ਰੇਮ ਸਵੈਪਨਾਂ ਦੀਆਂ ਸੂਖਮ ਮਾਨਸਿਕ ਉਡਾਰੀਆਂ ਹੀ ਉਸਦੀ ਜਗਿਆਸਾ ਹੈ, ਉਸਦਾ ਕਰਮ ਹੈ, ਉਸਦਾ ਧਰਮ ਹੈ, ਉਸਦੀ ਜੀਵਨ ਸੇਧ ਹੈ, ਉਦੇਸ਼ ਹੈ। ਅਤੇ ਵਸਲ ਜਾਂ ਮਿਲਾਪ ਹੀ ਉਸਦੀ ਪ੍ਰਾਪਤੀ ਹੈ, ਮੰਜ਼ਿਲ ਹੈ, ਪਿਰਮ ਪਿਆਲਾ ਹੈ, ਪਿਰਮ ਖੇਲ ਹੈ, ਪਿਰਮ ਰਸ ਹੈ, ਚੁੱਪ ਪ੍ਰੀਤ ਹੈ, ਮਹਾਂ ਰਸ ਹੈ, ਮਹਾਂ ਆਨੰਦ ਹੈ, ਜਿਸ ਵਿੱਚ ਅਲਮਸਤ ਮਤਵਾਰੀ ਹੋਣਾ ਹੀ ਬਾਲੀ ਦਾ ਜੀਵਨ ਮਨੋਰਥ ਜਾਂ ਟੀਚਾ ਹੈ। ਐਨ ਇਸੇ ਤਰ੍ਹਾਂ ਜਦ ਜੀਵ ਗੁਰੂ ਧਾਰ ਲੈਂਦਾ ਹੈ, ਯਾਨੀ ਅੰਮ੍ਰਿਤ ਛਕ ਲੈਂਦਾ ਹੈ, ਤਾਂ ਜੀਵ ਰੂਪੀ ਇਸਤਰੀ ਦੀ ਅਕਾਲ ਪੁਰਖ ਰੂਪੀ ਪ੍ਰੀਤਮ ਨਾਲ ਕੁੜਮਾਈ ਹੋ ਜਾਂਦੀ ਹੈ। ਇਸ ਤੋਂ ਅੱਗੇ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਜਿਸ ਵਿੱਚ ਵਿਚਰਦਿਆਂ ਹੋਇਆਂ ਜੀਵ ਇਸਤਰੀ ਆਪਣੇ ਪਤੀ ਪਰਮੇਸ਼ਰ ਦੇ ਪ੍ਰੇਮ ਸੁਨੇਹੜੇ, ਗੁਣ, ਵਡਿਆਈ, ਪਿਆਰ ਦੀਆਂ ਕਥਾ ਕਹਾਣੀਆਂ ਪੜ੍ਹਦੀ ਸੁਣਦੀ ਅਤੇ ਗੁਣ ਗਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਉਸਦੇ ਹਿਰਦੇ ਅੰਦਰ ਪਤੀ ਪਰਮੇਸ਼ਰ ਨਾਲ ਪ੍ਰੀਤ, ਪ੍ਰੇਮ, ਪਿਆਰ, ਖਿੱਚ, ਬੈਰਾਗ, ਬਿਰਹੋਂ, ਕਾਂਖੀ ਉਪਜਦੀ, ਵੱਧਦੀ, ਪ੍ਰਫੁੱਲਤ ਹੁੰਦੀ, ਮੌਲਦੀ ਅਤੇ ਉੱਛਲਦੀ ਰਹਿੰਦੀ ਹੈ, ਅਤੇ ਪ੍ਰੀਤ ਦੇ ਚਲੂਲੇ ਲਾਲ ਰੰਗ ਵਿੱਚ ਰੰਗੀਜ ਕੇ ਪ੍ਰੇਮ ਸਵੈਪਨਾ ਦੇ ਵਲਵਲਿਆਂ ਦੁਆਰਾ ਉਹ ਪ੍ਰੇਮ ਪੁਰਖ ਜਾਂ ਪਰਮੇਸ਼ਰ ਦੇ ਮਿਲਾਪ ਜਾਂ ਵਸਲ ਦੀ ਉਡੀਕ ਵਿੱਚ ਰਹਿੰਦੀ ਹੈ। ਬਾਲੀ ਜਾਂ ਦੁਨਿਆਵੀ ਲੜਕੀ ਅਤੇ ਜੀਵ ਇਸਤਰੀ ਯਾਨੀ ਜਗਿਆਸੂ, ਇਹਨਾਂ ਦੇ ਪ੍ਰੇਮ ਖੇਲ ਵਿੱਚ ਅਤਿਅੰਤ ਅੰਤਰ ਹੈ, ਭੇਦ ਹੈ, ਜਿਸ ਨੂੰ ਹੇਠਾਂ ਸਪਸ਼ਟ ਕਰਨ ਦਾ ਉੱਦਮ ਕੀਤਾ ਜਾਂਦਾ ਹੈ। ਬਾਲੀ ਦਾ ਦੁਨਿਆਵੀ ਪਿਆਰ ਮਾਇਕੀ ਮੰਡਲ ਦੀ ਖੇਲ ਹੈ, ਉਸਦਾ ਦੁਨਿਆਵੀ ਪਤੀ ਹੈ, ਬਿਨਸੰਹਾਰ ਹੈ, ਉਸਦਾ ਪਿਆਰ ਬਾਹਰਮੁਖੀ ਮਾਨਸਿਕ ਕਿਰਿਆ ਹੈ, ਸਰੀਰਕ ਵਸਲ ਦਾ ਟੀਚਾ ਹੈ। ਦੂਸਰੇ ਪਾਸੇ ਜਗਿਆਸੂ ਦਾ ਇਲਾਹੀ ਪ੍ਰੇਮ ਆਤਮ ਮੰਡਲ ਦੀ ਖੇਲ ਹੈ, ਉਸ ਵਿੱਚ ਪਰਮੇਸ਼ਰ ਪਤੀ ਹੈ, ਉਹ ਅਬਿਨਾਸੀ ਹੈ, ਉਸਦਾ ਪਿਆਰ ਅੰਤਰਮੁਖੀ ਜਗਿਆਸਾ ਹੈ, ਆਤਮਿਕ ਮੇਲ ਦੀ ਮੰਜ਼ਿਲ ਹੈ। ਦੁਨਿਆਵੀ ਪਿਆਰ ਵਿੱਚ ਮਾਇਕੀ ਮੰਡਲ ਦੀ ਸੰਗਤ ਹੈ, ਮਾਨਸਿਕ ਵਲਵਲੇ ਹਨ, ਮਾਇਕੀ ਮੰਡਲ ਦੀ ਬਿਰਤੀ ਹੈ, ਦੁੱਖ ਕਲੇਸ਼ ਹਨ, ਆਰਜ਼ੀ ਫਿੱਕਾ ਮਾਨਸਿਕ ਪਿਆਰ ਹੈ, ਬਾਹਰਮੁਖੀ ਪਿਰਮ ਖੇਲ ਹੈ। ਜਗਿਆਸੂ ਦਾ ਇਲਾਹੀ ਪ੍ਰੇਮ ਦੇ ਵਿੱਚ ਆਤਮਿਕ ਸਾਧ ਸੰਗਤ ਹੈ, ਆਤਮਿਕ ਪ੍ਰੇਮ ਸਵੈਪਨਾ ਹਨ, ਸ਼ਬਦ ਸੁਰਤ ਦੀ ਖੇਲ ਹੈ, ਸਦਾ ਸੁੱਖ ਅਤੇ ਆਨੰਦ ਹੈ, ਇਲਾਹੀ ਪਿਆਰ ਦਾ ਚਲੂਲਾ ਰੰਗ ਹੈ ਅਤੇ ਅੰਤਰ ਆਤਮੇ ਚੁੱਪ ਪ੍ਰੀਤ ਹੈ। ਦੁਨਿਆਵੀ ਪਿਆਰ ਦੇ ਵਿੱਚ ਆਵਾਗਮਨ ਹੈ, ਨਿਰਾਸ਼ਤਾ ਹੋ ਸਕਦੀ ਹੈ, ਹੋਂ ਧਾਰੀ ਹੈ, ਮੈਂ ਮੇਰੀ ਹੈ, ਚਿੰਤਾ ਫਿਕਰ ਹੈ, ਰੋਸੇ ਗਿਲੇ ਨਹੋਰੇ ਹਨ, ਕੂੜੀ ਪ੍ਰੀਤ ਹੈ, ਝੂਠਾ ਰਿਸ਼ਤਾ ਹੈ। ਇਲਾਹੀ ਪ੍ਰੇਮ ਦੇ ਵਿੱਚ ਮੁਕਤੀ ਹੈ, ਸਦਾ ਮਨ ਚਾਓ ਹੈ, ਹੋਮੇ ਦੀ ਅਨਹੋਂਦ ਹੈ, ਤੂੰ ਤੇਰੀ ਹੈ, ਸਦਾ ਮਨ ਚਾਓ ਹੈ, ਸ਼ੁਕਰ ਹੈ, ਸੱਚੀ ਪ੍ਰੀਤ ਹੈ ਅਤੇ ਸੱਚਾ ਆਤਮਿਕ ਨਾਤਾ ਹੈ। ਦੂਜੇ ਲਫਜ਼ਾਂ ਵਿੱਚ ਬਾਲੀ ਦੀ ਪ੍ਰੇਮ ਖੇਲ ਮਾਇਕੀ ਮੰਡਲ ਤੱਕ ਸੀਮਤ ਹੈ, ਪਰ ਜਗਿਆਸੂ ਦੀ ਸੁਰਤ ਦਾ ਅੰਤਰਮੁਖੀ ਹੋ ਕੇ ਸ਼ਬਦ ਨਾਲ ਮੇਲ ਕਰਨਾ ਅਤੇ ਸ਼ਬਦ ਵਿੱਚ ਲਿਵਲੀਨ ਹੋਣਾ, ਇਹ ਆਤਮਿਕ ਖੇਲ ਦੀ ਮੰਜ਼ਿਲ ਹੈ। ਜਿਸ ਤਰ੍ਹਾਂ ਬਾਲੀ ਦੀ ਕੁੜਮਾਈ ਤੋਂ ਮਗਰੋਂ ਪਤੀ ਦੇ ਮੇਲ ਜਾਂ ਵਸਲ ਹੋਣ ਤੱਕ ਪਤੀ ਭਗਤੀ ਅਥਵਾ ਯਾਦ, ਸਿਮਰਨ, ਸਹਿਜ ਸੁਭਾਏ ਆਪ ਮੁਹਾਰੇ ਹੀ ਹੁੰਦਾ ਹੈ ਅਤੇ ਦ੍ਰਿੜ ਹੋਈ ਜਾਂਦਾ ਹੈ, ਉਸੇ ਤਰ੍ਹਾਂ ਜਗਿਆਸੂ ਦੀ ਪ੍ਰਭੂ ਮਿਲਾਪ ਲਈ ਖਿੱਚ, ਕਾਂਖੀ, ਬਿਰਹੋ, ਭੁੱਖ ਸਹਿਜ ਸੁਭਾਏ ਹੀ ਵੱਧਦੀ ਜਾਂਦੀ ਹੈ। ਪਰ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਪ੍ਰਭੂ ਪ੍ਰੇਮ ਦਾ ਰੰਗ ਸਾਧ ਸੰਗਤ ਜਾਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਛੋ ਅਥਵਾ ਲਾਗ ਨਾਲ ਹੀ ਲੱਗਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ। ਇਸ ਪੰਕਤੀ ਦਾ ਮਤਲਬ ਇਹ ਹੈ ਕਿ ਜਿਉਂ ਜਿਉਂ ਜੀਵ ਸਾਧੂ ਜਾਂ ਮਹਾਂਪੁਰਖਾਂ ਦੀ ਸੰਗਤ ਅਥਵਾ ਸਾਧ ਸੰਗਤ ਕਰਦਾ ਹੈ, ਤਿਉਂ ਤਿਉਂ ਜਗਿਆਸੂ ਦੇ ਹਿਰਦੇ ਵਿੱਚ ਹਰੀ ਦੇ ਪਿਆਰ ਦੇ ਰੰਗ ਦੀ ਛੋਹ ਲੱਗਦੀ ਜਾਂਦੀ ਹੈ। ਇਸ ਤਰ੍ਹਾਂ ਪ੍ਰਭੂ ਪ੍ਰੇਮ ਵੱਧਦਾ ਜਾਂਦਾ ਹੈ ਅਤੇ ਮਿਲਾਪ ਦੀ ਖਿੱਚ ਅਤੇ ਵਸਲ ਦੀ ਭੁੱਖ ਤੀਬਰ ਹੁੰਦੀ ਜਾਂਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਤਨੀ ਵਡਿਆਈ ਕੀਤੀ ਗਈ ਹੈ। ਸਾਧ ਸੰਗਤ ਭਾਉ ਭਾਉ ਸਹਿਜ ਬੈਰਾਗ ਹੈ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਕੈ ਸੰਗ ਲਗੈ ਪ੍ਰਭ ਮੀਠਾ। ਇਸ ਲੇਖਾਂ ਦੀ ਲੜੀ ਦੇ ਪਿਛਲਿਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ, ਸ਼ਬਦ ਦੀ ਕਮਾਈ ਦੇ ਦੋ ਪੱਖ ਹਨ। ਇੱਕ ਅੱਖਰ ਰੂਪੀ ਸ਼ਬਦ ਅਥਵਾ ਗੁਰਮੰਤਰ ਦਾ ਰਸਨਾ ਨਾਲ ਸਿਮਰਨ ਅਤੇ ਗੁਰਬਾਣੀ ਦਾ ਪਾਠ। ਦੂਸਰਾ ਹੈ ਤੱਤ ਸ਼ਬਦ, ਯਾਨੀ ਅੱਖਰਹੀਨ ਸ਼ਬਦ, ਜਿਸ ਦੀ ਸੁਰਤੀ ਦੁਆਰਾ ਹੀ ਕਮਾਈ ਹੋ ਸਕਦੀ ਹੈ। ਇਹ ਅੰਤਰਮੁਖੀ ਆਤਮਿਕ ਖੇਲ ਹੈ ਜੋ ਬੜੀ ਸੂਖਮ ਅਤੇ ਔਖੀ ਹੈ। ਜੋ ਸਾਧੂ ਸੰਗ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਅਗਵਾਈ ਵਿੱਚ ਹੀ ਹੋ ਸਕਦੀ ਹੈ। ਸਾਧ ਸੰਗਤ ਗੁਰ ਸ਼ਬਦ ਕਮਾਈ। ਸਾਧ ਸੰਗਤ ਗੁਰ ਸ਼ਬਦ ਸਮਾਲਾ। ਸਾਧ ਸੰਗਤ ਗੁਰ ਸ਼ਬਦ ਵਿਲੋਵੈ। ਇਸ ਅੰਤਰਮੁਖੀ ਸ਼ਬਦ ਸੁਰ ਦੀ ਕਮਾਈ ਤੋਂ ਬਗੈਰ ਪ੍ਰਭੂ ਦੇ ਅਨੁਭਵੀ ਸਾਖਿਆਤ ਦਰਸ਼ਨ ਨਹੀਂ ਹੋ ਸਕਦੇ। ਹਾਂਜੀ, ਸਾਰੇ ਧਿਆਨ ਕਰੀਏ। ਇਸ ਅੰਤਰਮੁਖੀ ਸ਼ਬਦ ਸੁਰ ਦੀ ਕਮਾਈ ਤੋਂ ਬਗੈਰ ਪ੍ਰਭੂ ਦੇ ਅਨੁਭਵੀ ਸਾਖਿਆਤ ਦਰਸ਼ਨ ਨਹੀਂ ਹੋ ਸਕਦੇ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਸਦ ਹੀ ਨੇੜੈ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜ਼ੀਕ ਪਛਾਣੋ। ਦੂਜੇ ਲਫਜ਼ਾਂ ਵਿੱਚ, ਜਦ ਜਗਿਆਸੂ ਸ਼ੁਰੂ ਵਿੱਚ ਸ਼ਬਦ ਦੇ ਅਖਰੀ ਸਰੂਪ ਦਾ ਸਿਮਰਨ ਕਰਦਾ ਹੈ ਤਾਂ ਅਜੇ ਸ਼ਬਦ ਸੁਰ ਦਾ ਮੇਲ ਨਾ ਹੋਣ ਕਰਕੇ ਜਗਿਆਸੂ ਦੇ ਮਨ ਉੱਤੇ ਮਾਇਆ ਅਤੇ ਵਿਕਾਰਾਂ ਦਾ ਅਸਰ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਉਸਦੀ ਬਿਰਤੀ ਖਿੰਡਦੀ ਰਹਿੰਦੀ ਹੈ, ਜੋ ਕਿ ਜਗਿਆਸੂਆਂ ਦੀ ਆਮ ਸ਼ਿਕਾਇਤ ਹੁੰਦੀ ਹੈ। ਫਿਰ ਵੀ ਉੱਚੀ ਸੁੱਚੀ ਸਾਧ ਸੰਗਤ ਵਿੱਚ ਜਦ ਕਦੇ ਉਨਮਨ ਉੱਤੇ ਸ਼ਬਦ ਦੀ ਚੋਟ ਵੱਜਦੀ ਹੈ ਤਾਂ ਉਸਨੂੰ ਸ਼ਬਦ ਸੁਰ ਦੇ ਅਨੁਭਵੀ ਮੇਲ ਦਾ ਝੋਲਾ ਜਿਹਾ ਲਿਸ਼ਕਾਰਾ ਪੈਂਦਾ ਹੈ। ਪਰ ਉਹ ਖਿੰਨ ਭੰਗਰ ਹੀ ਹੁੰਦਾ ਹੈ ਅਤੇ ਤਤਕਾਲ ਉੱਡ ਪੁੱਟ ਜਾਂਦਾ ਹੈ। ਅਸੀਂ ਇਹਨਾਂ ਕਦੇ ਕਦਾਈ ਦੇ ਲਿਸ਼ਕਾਰਿਆਂ ਨੂੰ ਹੀ ਪ੍ਰਭੂ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਸੂਰਜ ਦੀ ਧੁੱਪ ਪ੍ਰਕਾਸ਼ ਰੂਪ ਹੈ ਅਤੇ ਹਨੇਰਾ ਪ੍ਰਕਾਸ਼ ਦੀ ਅਨਹੋਣ ਦਾ ਨਾਂ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਪ੍ਰਕਾਸ਼ ਨੂੰ ਹੀ ਸ਼ਬਦ ਕਿਹਾ ਗਿਆ ਹੈ ਅਤੇ ਇਸ ਸ਼ਬਦ ਰੂਪੀ ਪ੍ਰਕਾਸ਼ ਦੀ ਅਨਹੋਂਦ ਨੂੰ ਹੀ ਮਾਇਆ ਦਾ ਹਨੇਰ ਜਾਂ ਭਰਮ ਭੁਲਾਵਾ ਕਿਹਾ ਗਿਆ ਹੈ। ਕਾਲੇ ਬੋਲੇ ਬਦਲਾਂ ਵਿੱਚੋਂ ਕਦੇ ਕਦਾਈ ਬਿਜਲੀ ਦੀ ਲਿਸ਼ਕ ਛਿੰਨ ਮਾਤਰ ਪੈ ਕੇ ਅਲੋਪ ਹੋ ਜਾਂਦੀ ਹੈ। ਇਸ ਖਿੰਨ ਭੰਗਰ ਲਿਸ਼ਕ ਨੂੰ ਸੂਰਜ ਦੇ ਦਰਸ਼ਨ ਸਮਝਣਾ ਇਹ ਵੱਡੀ ਭੁੱਲ ਹੈ। ਇਸੇ ਤਰ੍ਹਾਂ ਸਾਡੇ ਹਿਰਦੇ ਦੇ ਕਾਲੇ ਬੋਲੇ ਭਰਮ ਦੇ ਬਦਲਾਂ ਵਿੱਚੋਂ ਕਦੇ ਕਦਾਈ ਆਤਮਿਕ ਬਿਜਲੀ ਅਥਵਾ ਨਾਮ ਦੀ ਲਿਸ਼ਕ ਉਪਜਦੀ ਹੈ, ਜਿਸ ਨੂੰ ਪਰਮਾਤਮਾ ਦੇ ਦਰਸ਼ਨ ਸਮਝਣਾ ਇਹ ਭੁੱਲ ਹੈ। ਨਤੀਜੇ ਵਜੋਂ ਜਗਿਆਸੂ ਇਹਨਾਂ ਲਿਸ਼ਕਾਂ ਨੂੰ ਹੀ ਆਪਣੀ ਆਤਮਿਕ ਮੰਜ਼ਿਲ ਜਾਂ ਦਰਸ਼ਨ, ਮੇਲ ਜਾਂ ਵਸਲ ਸਮਝ ਲੈਂਦਾ ਹੈ। ਇਸ ਭਰਮ ਭੁਲੇਖੇ ਨਾਲ ਸੂਖਮ ਹਉਮੈ ਉਪਜਦੀ ਹੈ ਅਤੇ ਆਤਮਿਕ ਤਰੱਕੀ ਰੁਕ ਜਾਂਦੀ ਹੈ। ਇਸੇ ਤਰ੍ਹਾਂ ਪਰਮਾਰਥਕ ਪੰਧ ਉੱਤੇ ਚੱਲਦੇ ਹੋਇਆਂ ਜਗਿਆਸੂ ਰਿੱਧੀਆਂ ਸਿੱਧੀਆਂ, ਭਵਿੱਖਬਾਣੀ, ਜੰਤਰ ਮੰਤਰ, ਵਾਰ ਸਰਾਪ, ਯੋਗ ਸਾਧਨ, ਹੱਠ ਯੋਗ, ਤਾਂਤਰਿਕ ਵਿੱਦਿਆ, ਗਿਆਨ ਧਿਆਨ, ਕਰਮ ਧਰਮ ਆਦਿ ਅਨੇਕ ਮਨੋਕਲਪਤ ਧਾਰਮਿਕ ਪ੍ਰਾਪਤੀਆਂ ਅਤੇ ਕ੍ਰਿਸ਼ਮਿਆਂ ਵਿੱਚ ਪਰਿਵਰਤ ਹੋ ਕੇ ਮਾਇਕੀ ਪਰਛਾਵੇਂ ਵਿੱਚ ਗਲਤਾਨ ਹੋ ਜਾਂਦੇ ਹਨ ਅਤੇ ਆਪੋ ਘੜੇ ਹੋਏ ਧਾਰਮਿਕ ਬੰਧਨਾਂ ਵਿੱਚ ਫਸ ਜਾਂਦੇ ਹਨ। ਇਸ ਤਰ੍ਹਾਂ ਜਗਿਆਸੂ ਸ਼ਬਦ ਸੁਰ ਦੀ ਅੰਤਰਮੁਖੀ ਆਤਮਿਕ ਸੇਧ ਤੋਂ ਖੁੰਝ ਕੇ ਮਾਇਆ ਦੇ ਭਰਮ ਭੁਲਾਵਿਆਂ ਵਿੱਚ ਆਪਣਾ ਜੀਵਨ ਅਜਾਈ ਗੁਆ ਲੈਂਦੇ ਹਨ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਪਵੈ। ਇਸ ਤਰ੍ਹਾਂ ਜਗਿਆਸੂ ਦੀ ਬਿਰਤੀ ਸੁਰਤੀ ਚੜ੍ਹਦੀਆਂ ਕਲਾਂ ਤੋਂ ਉੱਖੜ ਕੇ ਖੜ੍ਹਦੀ ਕਲਾ ਵਿੱਚ ਬਦਲ ਜਾਂਦੀ ਹੈ ਅਤੇ ਫਿਰ ਸੂਖਮ ਹੋਮੇ ਦੇ ਕਾਰਨ ਢਹਿੰਦੀਆਂ ਕਲਾਂ ਵੱਲ ਮੁੜ ਪੈਂਦੀ ਹੈ ਅਤੇ ਪੁੱਠਾ ਚਰਖਾ ਚੱਲ ਪੈਂਦਾ ਹੈ। ਪਰ ਜਗਿਆਸੂ ਨੂੰ ਇਸ ਗਿਰਾਵਟ ਦੀ ਸੋਝੀ ਨਹੀਂ ਹੁੰਦੀ। ਗੁਰਬਾਣੀ ਵਿੱਚ ਦਰਸਾਏ ਹੋਏ ਸ਼ਬਦ ਵਿਚਾਰ ਦੀ ਬਾਬਤ ਵੀ ਜਗਿਆਸੂਆਂ ਨੂੰ ਡਾਢਾ ਭੁਲੇਖਾ ਪਿਆ ਹੋਇਆ ਹੈ। ਹਾਂਜੀ, ਸ਼ਬਦ ਵਿਚਾਰ, ਅਸੀਂ ਅਖਰੀ ਸਰੂਪ ਸ਼ਬਦ ਅਥਵਾ ਬਾਣੀ ਦੇ ਦਿਮਾਗੀ ਅਰਥ ਅਤੇ ਕਥਾ ਵਾਰਤਾ ਨੂੰ ਹੀ ਸ਼ਬਦ ਵਿਚਾਰ ਸਮਝੀ ਬੈਠੇ ਹਾਂ, ਪਰ ਅਸਲ ਵਿੱਚ ਅੱਖਰਹੀਣ ਪ੍ਰਕਾਸ਼ ਰੂਪ, ਨਾਮ ਰੂਪ, ਤੱਤ ਸ਼ਬਦ, ਅਨਹਤ ਸ਼ਬਦ ਵਿੱਚ ਸੁਰਤ ਲਾਉਣੀ, ਲਿਵਲੀਨ ਹੋਣਾ, ਰੰਗ ਮਾਨਣਾ, ਰਸ ਮਾਨਣਾ, ਪਿਰਮ ਪਿਆਲਾ ਪੀਣਾ, ਅਲਮਸਤ ਮਤਵਾਰੇ ਹੋਣਾ ਹੀ ਸ਼ਬਦ ਵਿਚਾਰ ਹੈ। ਇਸ ਨੂੰ ਹੇਠਲੀਆਂ ਪੰਕਤੀਆਂ ਸਿੱਧ ਕਰਦੀਆਂ ਹਨ। ਗੁਰਮੁਖ ਸ਼ਬਦ ਵਿਚਾਰ ਸਦਾ ਲਿਵ ਲਾਈਐ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ, ਗੁਰਮੁਖ ਸ਼ਬਦ ਵਿਚਾਰ ਸੱਚ ਸਿਆਣੀਐ, ਗੁਰਮੁਖ ਅਰਖ ਅਰਥ ਵਿਚਾਰ ਸ਼ਬਦ ਵਖਾਣਿਆ। ਹਾਂਜੀ, ਅੱਖਰਾਂ ਵਾਲੇ ਸ਼ਬਦ ਜਾਂ ਗੁਰਬਾਣੀ ਦੀ ਵਿਆਖਿਆ ਜਾਂ ਵਿਚਾਰ ਸਾਡੇ ਦਿਮਾਗ ਦਾ ਕਰਤੱਵ ਹੈ, ਪਰ ਅੱਖਰਹੀਣ ਤੱਤ ਸ਼ਬਦ ਦੀ ਵਿਚਾਰ ਗੁੱਜੀ ਅੰਤਰਮੁਖੀ ਆਤਮਿਕ ਖੇਲ, ਆਤਮਿਕ ਮੰਡਲ ਦੀ ਚੁੱਪ ਪ੍ਰੀਤ ਦੀ ਅਨੁਭਵੀ ਖੇਲ ਹੈ, ਜੋ ਕਿ ਕਿਸੇ ਵਿਰਲੇ ਵਡਭਾਗੇ ਗੁਰਮੁਖ ਨੂੰ ਹੀ ਪ੍ਰਦਾਨ ਹੁੰਦੀ ਹੈ। ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲੰਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕੰਵਲ ਹੋਏ ਭੰਵਰ ਵਸੰਦੇ, ਤੇ ਵਿਰਲੇ ਸੰਸਾਰ ਵਿੱਚ ਪਿਰਮ ਸਨੇਹੀ ਮੀਨ ਤਰੰਦੇ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹਿ ਨਿਰਾਰੇ, ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਇੱਥੇ ਵੀ ਅਸੀਂ ਅਖਰੀ ਸ਼ਬਦ ਯਾਨੀ ਗੁਰਬਾਣੀ ਨੂੰ ਸਰੀਰਕ ਕੰਨਾਂ ਨਾਲ ਸੁਣਨਾ ਹੀ ਸਮਝੀ ਬੈਠੇ ਹਾਂ, ਪਰ ਅਸਲ ਵਿੱਚ ਜਦ ਮਨ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਵਿੱਚ ਲੀਨ ਹੁੰਦਾ ਹੈ ਤਾਂ ਅੰਤਰਾਤਮੇ ਅਨਹਦ ਸ਼ਬਦ ਦੀ ਧੁਨੀ ਅਨੁਭਵ ਦੁਆਰਾ ਸੁਣਾਈ ਦਿੰਦੀ ਹੈ। ਸਰੀਰਕ ਕੰਨਾਂ ਦੀ ਸਰੋਤ ਤੋਂ ਇਹ ਅਨਹਦ ਧੁਨੀ ਪਰੇ ਹੈ। ਫਿਰ ਪੜੀਏ, ਅਸਲ ਵਿੱਚ ਜਦ ਮਨ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਵਿੱਚ ਲੀਨ ਹੁੰਦਾ ਹੈ ਤਾਂ ਅੰਤਰਾਤਮੇ ਅਨਹਦ ਸ਼ਬਦ ਦੀ ਧੁਨੀ ਅਨੁਭਵ ਦੁਆਰਾ ਸੁਣਾਈ ਦਿੰਦੀ ਹੈ। ਇਹ ਸਰੀਰਕ ਕੰਨਾਂ ਦੀ ਸਰੋਤ ਤੋਂ ਪਰੇ ਹੈ। ਸ਼ਬਦ ਅਥਵਾ ਨਾਮ ਦੀ ਅਨਹਦ ਧੁਨੀ ਨੂੰ ਅਨੁਭਵ ਕਰਨਾ, ਰੰਗ ਮਾਨਣਾ, ਰਸ ਮਾਨਣਾ, ਵਿਸਮਾਦ ਹੋਣਾ ਹੀ ਸ਼ਬਦ ਸੁਣੀ ਦੀ ਅਨੁਭਵੀ ਖੇਲ ਜਾਂ ਸ਼ਬਦ ਵਿਚਾਰ ਹੈ, ਜਿਸ ਨਾਲ ਸ਼ਬਦ ਦੇ ਪ੍ਰਕਾਸ਼ ਮੰਡਲ ਵਿੱਚ ਪਿਰ ਰਸਾਲੂ ਯਾਨੀ ਪ੍ਰਭੂ ਦੇ ਦਰਸ਼ਨ ਜਾਂ ਮੇਲ ਹੋ ਸਕਦਾ ਹੈ। ਅਖਰੀ ਸਰੂਪ ਸ਼ਬਦ ਅਥਵਾ ਗੁਰਬਾਣੀ ਅਸੀਂ ਪੜ੍ਹਨੀ ਹੈ, ਸੁਣਨੀ ਹੈ, ਕਿਉਂਕਿ ਇਸ ਦੇ ਸੁਣਨ ਤੋਂ ਹੀ ਸਾਨੂੰ ਅੰਤਰਮੁਖੀ ਹੋ ਕੇ ਤੱਤ ਸ਼ਬਦ ਦੀ ਅਨਹਦ ਧੁਨੀ ਦੀ ਸੋਝੀ ਅਤੇ ਪ੍ਰੇਰਣਾ ਮਿਲਣੀ ਹੈ। ਇਸ ਲਈ ਜਦ ਤੱਕ ਸਾਡੀ ਸੁਰਤੀ ਬਾਹਰਮੁਖੀ ਹੈ, ਸਾਡੇ ਲਈ ਅਖਰੀ ਸ਼ਬਦ ਅਥਵਾ ਗੁਰਬਾਣੀ ਦਾ ਪਾਠ ਜਾਂ ਕੀਰਤਨ ਕਰਨਾ ਅਤੇ ਸੁਣਨਾ ਅਤ ਜ਼ਰੂਰੀ ਅਤੇ ਲਾਜ਼ਮੀ ਹੈ। ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਕਥਾ ਕੀਰਤਨ ਸੁਣ ਕੇ ਮਨ ਦਰਵ ਜਾਂਦਾ ਹੈ ਅਤੇ ਦਰਵੇ ਜਾਂ ਪਿਘਲੇ ਹੋਏ ਮਨ ਉੱਤੇ ਅਨਹਦ ਧੁਨੀ ਦੀ ਛੋਹ, ਲਾਗ ਜਾਂ ਚੋਟ ਵੱਜਦੀ ਹੈ ਜਾਂ ਪਾਰਸ ਕਲਾ ਵਰਤਦੀ ਹੈ ਤਾਂ ਸਾਡਾ ਮਨ ਉਨਮਨ ਹੋ ਕੇ ਇਲਾਹੀ ਨਾਦ ਦੀ ਅਨਹਦ ਧੁਨੀ ਨੂੰ ਸੁਣ ਕੇ ਸੱਪ ਵਾਂਗ ਵਿਸਮਾਦੀ ਅਵਸਥਾ ਵਿੱਚ ਮੌਲਦਾ ਹੈ, ਖੀਵਾ ਹੁੰਦਾ ਹੈ, ਸ਼ਬਦ ਸੁਰਤ ਵਿੱਚ ਲੀਨ ਹੁੰਦਾ ਹੈ। ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਦਾ ਕੇ ਸਵਾਦ। ਰਾਤ ਦੇ ਹਨੇਰ ਘੁੱਪ ਵਿੱਚ ਕਿਸੇ ਚੀਜ਼ ਦਾ ਸਮੁੱਚਾ ਗਿਆਨ ਨਹੀਂ ਹੋ ਸਕਦਾ, ਸਿਰਫ ਕਿਆਸ, ਅੰਦਾਜ਼ਾ ਜਾਂ ਟੋਹ ਹੀ ਲਾਈ ਜਾ ਸਕਦੀ ਹੈ, ਜੋ ਚਾਨਣ ਹੋਣ ਉੱਤੇ ਗਲਤ ਸਾਬਤ ਹੁੰਦੀ ਹੈ। ਹਨੇਰ ਦੇ ਭਰਮ ਭੁਲੇਖੇ ਵਿੱਚ ਅਸੀਂ ਠੋਕਰਾਂ ਖਾਂਦੇ ਹਾਂ, ਹਨੇਰ ਵਿੱਚ ਹੀ ਮੱਛਰ, ਕੀੜੇ, ਮਕੌੜੇ, ਸੱਪ, ਠੂਏ ਆਦਿ ਨਿਕਲਦੇ ਹਨ ਅਤੇ ਸਾਨੂੰ ਡੰਗ ਮਾਰਦੇ ਹਨ। ਐਨ ਇਸੇ ਤਰ੍ਹਾਂ ਜਦ ਤੱਕ ਅਸੀਂ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਵਿਚਰਦੇ ਹਾਂ, ਤਦ ਤੱਕ ਸਾਨੂੰ ਇਹ ਪੰਜ ਤੱਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਤਾਉਂਦੇ ਹਨ ਅਤੇ ਅਸੀਂ ਮਾਨਸਿਕ ਅਗਿਆਨਤਾ ਕਾਰਨ ਮਾਇਆ ਵਿੱਚ ਠੋਕਰਾਂ ਖਾਂਦੇ ਹੋਏ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ, ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਖਿਨਮੈਂ ਕੌੜੇ ਹੋਏ ਗਏ, ਜਿੱਤੜੇ ਮਾਇਆ ਭੋਗ। ਸਾਡੀ ਇਹ ਤਰਸਯੋਗ ਹਾਲਤ ਉਨ੍ਹਾਂ ਚਿਰ ਰਹੇਗੀ ਜਦ ਤੱਕ ਸਾਡੇ ਅੰਤਰਾਤਮੇ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ ਜਾਂ ਗੋਬਿੰਦ ਨਹੀਂ ਗੱਜਦਾ। ਸ਼ਬਦ ਸੁਰ ਦੇ ਮੇਲ ਤੋਂ ਬਿਨਾਂ ਜੀਵ ਦੀ ਜੋ ਅਧੋਗਤੀ ਹੁੰਦੀ ਹੈ ਉਸਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ, ਕਰੈ ਵਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ, ਸ਼ਬਦ ਸੁਰਤ ਬਿਨ ਆਈਐ ਜਾਈਐ, ਸ਼ਬਦ ਸੁਰਤ ਬਿਨ ਆਵੈ ਜਾਵੈ, ਪੱਤ ਖੋਈ ਆਵਤ ਜਾਤਾ ਹੈ। ਅਸੀਂ ਇਹਨਾਂ ਪੰਕਤੀਆਂ ਦਾ ਲੱਖਾਂ ਵਾਰੀ ਪਾਠ ਅਤੇ ਕੀਰਤਨ ਕੀਤਾ ਹੋਵੇਗਾ ਪਰ ਇਹਨਾਂ ਦੇ ਡੂੰਘੇ ਗੁੱਝੇ ਅੰਤਰੀਵ ਭਾਵਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਅਸੀਂ ਇਹ ਸਮਝ ਕੇ ਅਵੇਸਲੇ ਅਤੇ ਸੰਤੁਸ਼ਟ ਹੋਏ ਬੈਠੇ ਹਾਂ ਕਿ ਸਾਡੇ ਕੋਲ ਤਾਂ ਅਖਰੀ ਰੂਪ ਸ਼ਬਦ ਹੈ, ਇਸ ਲਈ ਇਹ ਸ਼ਬਦ ਬਿਨਾਂ ਵਾਲੀਆਂ ਪੰਕਤੀਆਂ ਸਾਡੇ ਉੱਤੇ ਨਹੀਂ ਘਟਦੀਆਂ। ਜਿਸ ਵੇਵਲੈਂਥ ਅਤੇ ਮੀਟਰ ਦੇ ਉੱਤੇ ਜਲੰਧਰ ਦੇ ਆਵਾਜ਼ ਜਲੰਧਰ ਤੋਂ ਆਵਾਜ਼ ਉਪਜਦੀ ਹੈ ਉਸੇ ਮੀਟਰ 'ਤੇ ਹੀ ਸਾਡਾ ਰੇਡੀਓ ਉਸ ਆਵਾਜ਼ ਨੂੰ ਪਕੜ ਸਕਦਾ ਹੈ। ਇਸੇ ਤਰ੍ਹਾਂ ਸਾਡੇ ਸੂਖਮ ਖਿਆਲ ਜਾਂ ਵਲਵਲੇ ਵੀ ਇੱਕੇ ਵੇਵਲੈਂਥ ਉੱਤੇ ਇੱਕ ਦੂਜੇ ਨੂੰ ਭੇਜੇ ਜਾਂ ਪਕੜੇ ਜਾ ਸਕਦੇ ਹਨ। ਸਾਡੇ ਸੂਖਮ ਖਿਆਲਾਂ ਅਤੇ ਵਲਵਲਿਆਂ ਤੋਂ ਵੀ ਡੂੰਘੇ ਅਤੇ ਬਰੀਕ ਆਤਮ ਮੰਡਲ ਦੇ ਸੁਨੇਹੇ ਜਾਂ ਭਾਵਨਾਵਾਂ ਅਨੁਭਵ ਦੁਆਰਾ ਹੀ ਪਕੜੀਆਂ ਜਾ ਸਕਦੀਆਂ ਹਨ। ਜਦ ਸਾਡੀ ਸੁਰਤ ਦੀ ਤਾਰ ਸਿਮਰਨ ਅਭਿਆਸ ਨਾਲ ਅਤ ਸੂਖਮ ਅਤੇ ਬਰੀਕ ਹੋ ਕੇ ਅਨੁਭਵ ਸ਼ਕਤੀ ਦੀ ਵੇਵਲੈਂਥ ਉੱਤੇ ਪੁੱਜ ਜਾਵੇ ਤਾਂ ਹੀ ਅੰਤਰੀਵ ਅਨਹਦ ਤੱਤ ਸ਼ਬਦ ਦੀ ਧੁਨੀ ਨੂੰ ਸੁਣਨ ਦੇ ਇਹ ਯੋਗ ਹੋ ਸਕਦੀ ਹੈ। ਪਰ ਸਾਡਾ ਬਾਹਰਮੁਖੀ ਮਨ ਤਾਂ ਮਾਇਆ ਦੇ ਰੋਲ ਕਚੋਲੇ ਵਿੱਚ ਗਲਤਾਨ ਹੈ, ਇਸ ਕਰਕੇ ਮਨ ਸ਼ਬਦ ਦੀ ਸੂਖਮ ਧੁਨੀ ਨੂੰ ਪਕੜ ਜਾਂ ਸੁਣ ਨਹੀਂ ਸਕਦਾ। ਬਾਹਰਲੇ ਮਾਇਆ ਦੇ ਭੜਥੂ ਦੇ ਰਾਮ ਰੌਲੇ ਤੋਂ ਮਨ ਨੂੰ ਮੋੜ ਕੇ ਜਾਂ ਅਲਿਪਤ ਹੋ ਕੇ ਹੀ ਸੁਰਤ ਸ਼ਬਦ ਵਿੱਚ ਜੁੜ ਸਕਦੀ ਹੈ ਅਤੇ ਆਤਮਿਕ ਮੰਡਲ ਦੀ ਇਕਾਂਤ ਵਿੱਚ ਹੀ ਅਨਹਦ ਸ਼ਬਦ ਦੀ ਧੁਨੀ ਸੁਣੀ ਜਾ ਸਕਦੀ ਹੈ। ਹਾਂਜੀ, ਬਾਹਰਲੇ ਮਾਇਆ ਦੇ ਭੜਥੂ ਦੇ ਰਾਮ ਰੌਲੇ ਤੋਂ ਮਨ ਨੂੰ ਮੋੜ ਕੇ ਜਾਂ ਅਲਿਪਤ ਰਹਿ ਕੇ ਹੀ ਸੁਰਤ ਸ਼ਬਦ ਵਿੱਚ ਜੁੜ ਸਕਦੀ ਹੈ ਅਤੇ ਆਤਮਿਕ ਮੰਡਲ ਦਾ ਇਕਾਂਤ ਵਿੱਚ ਹੀ ਅਨਹਦ ਸ਼ਬਦ ਦੀ ਧੁਨੀ ਸੁਣੀ ਜਾ ਸਕਦੀ ਹੈ। ਇਸ ਸੂਖਮ ਅਨੁਭਵੀ ਦੇਸ਼ ਦੇ ਸੂਖਮ ਗੁੱਝੇ ਪ੍ਰੇਮ ਸਵੈਪਨਾਂ ਨੂੰ ਅਨੁਭਵ ਕਰਨਾ ਅਤੇ ਮਾਨਣਾ ਹੀ ਸ਼ਬਦ ਸੁਰਤ ਦਾ ਮੇਲ ਹੈ। ਇਹ ਅੰਤਰ ਆਤਮੇ ਸ਼ਬਦ ਸੁਰ ਦੇ ਮੇਲ ਦੀ ਪਿਰਮ ਖੇਲ ਅਤ ਔਖੀ ਅਤੇ ਗਾਖਣੀ ਹੈ ਜੋ ਕਿਸੇ ਵਿਰਲੇ ਭਾਗਾਂ ਵਾਲੇ ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿੰਨਾ ਚਿਰ ਸ਼ਬਦ ਸੁਰ ਦੀ ਕਮਾਈ ਦੁਆਰਾ ਸਾਡੀ ਸੁਰਤ ਸੂਖਮ ਅਤੇ ਬਰੀਕ ਨਹੀਂ ਹੁੰਦੀ ਅਤੇ ਆਤਮ ਮੰਡਲ ਦੀ ਉੱਚਮ ਉੱਚੀ ਸੂਖਮ ਵੇਵਲੈਂਥ 'ਤੇ ਨਹੀਂ ਚੜ੍ਹਦੀ, ਉਤਨਾ ਚਿਰ ਜੀਵ ਦਾ ਮਨ ਮਾਇਕੀ ਮੰਡਲ ਵਿੱਚੋਂ ਉੱਠ ਨਹੀਂ ਸਕਦਾ, ਮਨ ਇਕਾਗਰ ਨਹੀਂ ਹੋ ਸਕਦਾ, ਮਾਇਕੀ ਹਨੇਰ ਦੂਰ ਨਹੀਂ ਹੋ ਸਕਦਾ, ਆਤਮ ਪ੍ਰਕਾਸ਼ ਨਹੀਂ ਹੋ ਸਕਦਾ, ਸ਼ਬਦ ਸੁਰ ਦਾ ਅਨੁਭਵੀ ਮੇਲ ਨਹੀਂ ਹੋ ਸਕਦਾ, ਅਨਹਦ ਧੁਣੀ ਨਹੀਂ ਸੁਣ ਸਕਦੀ, ਵਣਜ ਵਪਾਰ ਨਹੀਂ ਹੋ ਸਕਦਾ, ਨਾਮ ਖੁਮਾਰੀ ਨਹੀਂ ਆਉਂਦੀ ਅਤੇ ਪ੍ਰਭੂ ਦੇ ਦਰਸ਼ਨ ਨਹੀਂ ਹੋ ਸਕਦੇ। ਕਦੋਂ ਤੱਕ? ਜਦ ਤੱਕ ਸ਼ਬਦ ਸੁਰ ਦੀ ਕਮਾਈ ਦੁਆਰਾ ਸਾਡੀ ਸੁਰਤ ਸੂਖਮ ਅਤੇ ਬਰੀਕ ਨਹੀਂ ਹੁੰਦੀ। ਦੂਜੇ ਪਾਸੇ ਜੇ ਗੁਰਬਾਣੀ ਦੀ ਰੌਸ਼ਨੀ ਅਤੇ ਸਾਧ ਸੰਗਤ ਦੀ ਅਗਵਾਈ ਵਿੱਚ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਸ਼ਬਦ ਸੁਰ ਦੀ ਕਮਾਈ ਵਿੱਚ ਜੁੱਟ ਜਾਈਏ ਤਾਂ ਆਤਮਿਕ ਮੰਡਲ ਦੇ ਪ੍ਰੇਮ ਸਵੈਪਨਾ ਦੇ ਅਸਮਾਨਾਂ ਵਿੱਚ ਜਗਿਆਸੂ ਦੀਆਂ ਆਤਮਿਕ ਉਡਾਰੀਆਂ ਲੱਗਦੀਆਂ ਹਨ ਅਤੇ ਜੀਵ ਦੀ ਦੂਣ ਸਵਾਈ ਆਤਮਿਕ ਤਰੱਕੀ ਹੁੰਦੀ ਜਾਂਦੀ ਹੈ ਅਤੇ ਨਿੱਤ ਨਵੇਂ ਆਤਮਿਕ ਕਰਿਸ਼ਮਿਆਂ ਦੇ ਦਰਸ਼ਨ ਤੇ ਤਜਰਬੇ ਹੁੰਦੇ ਹਨ। ਇਸ ਅਤ ਸੂਖਮ ਪਿਰਮ ਖੇਲ ਦੀ ਚੁੱਪ ਪ੍ਰੀਤ ਦੇ ਅਨੋਖੇ ਦੈਵੀ ਕ੍ਰਿਸ਼ਮਿਆਂ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਨੇ ਸੁਚੱਜੇ ਢੰਗ ਨਾਲ ਇਉਂ ਦਰਸਾਇਆ ਹੈ। ਤੇਰੇ ਦਰਸ਼ਨ ਕੋ ਕੇਤੀ ਬਿਲ ਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਮੋਹਨ ਮੋਹੇ ਲੀਆ ਮਨ ਮੇਰਾ, ਸਮਝਸ ਸ਼ਬਦ ਵਿਚਾਰੇ। ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ। ਸੋ ਆਦਿ ਤੋਂ ਹੀ ਸਮੇਂ ਸਮੇਂ ਸਿਰ ਆਤਮ ਜੋਤ ਗੁਰੂ ਅਵਤਾਰ ਪੈਗੰਬਰ ਪੰਜ ਭੂਤਕ ਦੇਹ ਵਿੱਚ ਮਾਇਕੀ ਅਤੇ ਮਾਨਸਿਕ ਅਗਿਆਨਤਾ ਦੇ ਹਨੇਰ ਨੂੰ ਦੂਰ ਕਰਨ ਲਈ ਪ੍ਰਗਟ ਹੁੰਦੇ ਰਹੇ। ਇਸੇ ਤਰ੍ਹਾਂ ਆਤਮ ਜੋਤ ਸਰੂਪ ਗੁਰੂ ਨਾਨਕ ਦੇਵ ਜੀ ਵੀ ਪੰਜ ਭੂਤਕ ਦੇਹ ਧਾਰ ਕੇ 10 ਮਨੁੱਖੀ ਜਾਮਿਆਂ ਵਿੱਚ ਫੇਰਾ ਪਾ ਕੇ ਜਗਤ ਦੀ ਤਿਮਰ ਮਾਨਸਿਕ ਅਗਿਆਨਤਾ ਨੂੰ ਦੂਰ ਕਰਦੇ ਰਹੇ। ਆਖਿਰ ਵਿੱਚ ਗੁਰਸਿੱਖਾਂ ਨੂੰ ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ। ਇਸ ਗੁਰਬਾਣੀ ਵਿੱਚ ਸਤਿਗੁਰੂ ਦੀ ਆਪਣੀ ਜੋਤ ਅਥਵਾ ਪ੍ਰਕਾਸ਼ ਰੂਪ ਸ਼ਬਦ ਦਾ ਪ੍ਰਵੇਸ਼ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਗੁਰਬਾਣੀ ਦੇ ਅੱਖਰ ਸਰੂਪ ਦੇ ਅੰਤਰਗਤ ਗੁਪਤੀ ਆਤਮ ਜੋਤ ਦਾ ਪ੍ਰਕਾਸ਼ ਹੈ। ਇਸੇ ਆਤਮ ਪ੍ਰਕਾਸ਼ ਨੂੰ ਹੀ ਸ਼ਬਦ ਜਾਂ ਨਾਮ ਵੀ ਕਿਹਾ ਗਿਆ ਹੈ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸਦੇ ਸ਼ਬਦ ਨਿਸਤਰੈ ਸੰਸਾਰਾ। ਸ਼ਬਦ ਗੁਰੂ ਦਾ ਗਿਆਨ ਜਾਂ ਸਿਧਾਂਤ ਸਾਡੀ ਦਿਮਾਗੀ ਸਮਝ ਤੱਕ ਹੀ ਸੀਮਤ ਹੈ। ਇਸ ਕਰਕੇ ਸੰਗਤਾਂ ਵਿੱਚ ਇਸ ਵਿਸ਼ੇ ਉੱਤੇ ਤਲਖ ਵਾਦ ਵਿਵਾਦ ਅਤੇ ਝਗੜੇ ਹੁੰਦੇ ਹਨ। ਅਸਲ ਵਿੱਚ ਸ਼ਬਦ ਗੁਰੂ ਦਾ ਵਿਸ਼ਾ ਤਿੰਨਾਂ ਗੁਣਾਂ ਤੋਂ ਉੱਤੇ ਚੌਥੇ ਪਦ ਦੀ ਅਨੁਭਵੀ ਖੇਡ ਹੈ। ਸ਼ਬਦ ਦੇ ਦੋ ਸਰੂਪ ਹਨ, ਇੱਕ ਅਖਰੀ ਸਰੂਪ ਜੋ ਗੁਰਬਾਣੀ ਦੀ ਸ਼ਕਲ ਵਿੱਚ ਅੰਕਿਤ ਹੈ, ਦੂਸਰਾ ਹੈ ਪ੍ਰਕਾਸ਼ ਸਰੂਪ ਜੋ ਪਰਮ ਤੱਤ ਆਤਮ ਰੌਂ ਨਾਮ ਜੋਤ ਸਰੂਪ ਹੈ, ਜੋ ਕੇਵਲ ਗੁਰਪ੍ਰਸਾਦ ਦੁਆਰਾ ਹੀ ਅਨੁਭਵ ਹੋ ਸਕਦਾ ਹੈ। ਗੁਰਬਾਣੀ ਜਾਂ ਸ਼ਬਦ ਨੂੰ ਅਸੀਂ ਗੁਰੂ ਮੰਨਦੇ ਹਾਂ, ਪਰ ਸਾਡਾ ਇਹ ਵਿਸ਼ਵਾਸ ਓਪਰੇ ਮਨ ਅਤੇ ਬੁੱਧੀ ਤੱਕ ਸੀਮਤ ਹੈ ਅਤੇ ਡੂੰਘੇ ਮਨ ਚਿੱਤ ਅਨੁਭਵ ਵਿੱਚ ਨਹੀਂ ਉਤਰਿਆ। ਇਸ ਕਰਕੇ ਅਸੀਂ ਗੁਰਬਾਣੀ ਦੇ ਅੰਤਰੀ ਭਾਵਾਂ ਨੂੰ ਬੁੱਝਿਆ ਨਹੀਂ, ਸਮਝਿਆ ਨਹੀਂ, ਮੰਨਿਆ ਨਹੀਂ, ਕਮਾਇਆ ਨਹੀਂ, ਜੀਓ ਨਹੀਂ ਜਾਣਿਆ, ਅਨੁਭਵ ਨਹੀਂ ਕੀਤਾ। ਇਸੇ ਕਾਰਨ ਸਾਡਾ ਜੀਵਨ ਗੁਰਬਾਣੀ ਦੇ ਆਤਮਿਕ ਪੱਖ ਜਾਂ ਅੰਤਰੀਵ ਆਸ਼ੇ ਦੇ ਅਨੁਕੂਲ ਨਹੀਂ ਹੈ, ਬਲਕਿ ਐਨ ਉਲਟ ਹੈ। ਫਿਰ ਵੀ ਹਾਂਜੀ, ਸਾਡਾ ਜੀਵਨ ਆਤਮਿਕ ਪੱਖ ਜਾਂ ਅੰਤਰੀਵ ਆਸ਼ੇ ਤੋਂ ਉਲਟ ਹੈ। ਫਿਰ ਵੀ ਅਸੀਂ ਆਪਣੀ ਮਾਨਸਿਕ ਗਿਆਨਤਾ ਅਤੇ ਆਤਮਿਕ ਊਣਤਾ ਤੋਂ ਬਿਲਕੁਲ ਬੇਖਬਰ, ਬੇਪਰਵਾਹ, ਅਵੇਸਲੇ ਅਤੇ ਜਾਣ ਬੁੱਝ ਕੇ ਮਚਲੇ ਹੋਏ ਪਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ 64, 64 ਸ਼ਬਦ ਭਾਗ 7। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਸ਼ਬਦ ਦੀਆਂ ਉੱਚੀਆਂ ਅਵਸਥਾਵਾਂ 'ਤੇ ਪਹੁੰਚ ਕੇ, ਉੱਚੀਆਂ ਉਡਾਰੀਆਂ ਲਾ ਕੇ ਸਾਡੇ ਕਲਯੁਗੀ ਜੀਵਨ ਉੱਤੇ ਤਰਸ ਕਰਕੇ ਸਾਨੂੰ ਗੁਰਬਾਣੀ ਦੇ ਲੜ ਲਾਉਣ ਲਈ ਇਹ ਸਾਰੇ 132 ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ, ਅਨੁਭਵੀ ਲੇਖ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।